ਹੁਣ ਗੱਲ ਇਹ ਜੇ ਉਹ ਜਿਹੜੇ ਈਸਾ ਉਲ ਮਸੀਹ ਉੱਤੇ ਈਮਾਨ ਆਣਦੇ ਨੇ ਉਹਨਾਂ 'ਤੇ ਖੁਦਾ ਦਾ ਗਜ਼ਬ ਕਦੇ ਵੀ ਨਾ ਉਸ ਸੀ। ਵਜ੍ਹਾ ਇਹ ਜੇ ਉਹ ਗੁਨਾਹ ਅਤੇ ਮੌਤੂ ਦੇ ਕਬਜ਼ੇ ਵਿੱਚੋਂ ਨਿਕਲ ਗਏ ਨੇ, ਕਿਉਂ ਜੇ ਉਹ ਈਸਾ ਉਲ ਮਸੀਹ ਦੇ ਖਾਲਸ ਲੋਕ ਬਣ ਗਏ ਨੇ ਅਤੇ ਖੁਦਾ ਦੇ ਪਾਕ ਰੂਹ ਦੇ ਇਖਤਿਆਰਾਂ ਵਿੱਚ ਨੇ ਜਿਹੜਾ ਹਕੀਕੀ ਜ਼ਿੰਦਗੀ ਦੇਣ ਵਾਲਾ ਹੈ। ਖੁਦਾ ਸੋਂ ਖੁਦ ਇਹ ਕੰਮ ਕੀਤਾ ਹੈ ਜਿਹੜਾ ਸ਼ਰੀਅਤ ਦੇ ਜ਼ਰੀਏ ਨਾਲ ਨਹੀਂ ਹੋ ਗਿਆ, ਕਿਉਂ ਜੇ ਇਨਸਾਨ ਵਿੱਚ ਇਤਨੀ ਤਾਕਤ ਨਹੀਂ ਜੇ ਉਹ ਗੁਨਾਹ ਦੇ ਕਬਜ਼ੇ ਵਿੱਚੋਂ ਨਿਕਲੇ। ਖੁਦਾ ਸੋਂ ਆਪਣੇ ਪੁੱਤਰਾਂ ਕੋ ਗੁਨਾਹਗਾਰ ਇਨਸਾਨਾਂ ਦੀ ਸ਼ਕਲਾਂ ਵਿੱਚ ਭੇਜ ਛੁੜਿਆ ਤਾਂ ਜੇ ਉਸਦੇ ਬਦਨ ਦੀ ਕੁਰਬਾਨੀ ਨਾਲ ਅਸਾਂ ਵਾਸਤੇ ਗੁਨਾਹ ਦਾ ਇਖਤਿਆਰ ਖਤਮ ਕਰੇ। ਉਸ ਸੋਂ ਇਹ ਇਸ ਵਾਸਤੇ ਕੀਤਾ ਹੈ ਜੇ ਅਸਾਂ ਦੀ ਜ਼ਿੰਦਗੀ ਵਿੱਚ ਸ਼ਰੀਅਤ ਦੀ ਇੱਕ ਗੱਲ ਪੂਰੀ ਵੀ ਹੋਵੇ ਜਿਹੜੇ ਆਪਣੇ ਨਫਸਾਨੀ ਖਾਹਿਸ਼ਾਂ ਦੇ ਮੁਤਾਬਕ ਨਹੀਂ ਬਲਕਿ ਖੁਦਾ ਦੇ ਪਾਕ ਰੂਹ ਦੀ ਹਿਦਾਇਤ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਹਾਂ ਅਤੇ ਫਿਰ ਉਹ ਜਿਹੜੇ ਆਪਣੀ ਨਫਸਾਨੀ ਖਾਹਿਸ਼ਾਂ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਦੇ ਨੇ ਉਹਨਾਂ ਦੇ ਖਿਆਲ ਇਹ ਜਿਹੀਆਂ ਗੱਲਾਂ ਨਾਲ ਭਰੇ ਦੇ ਨੇ। ਪਰ ਉਹ ਜਿਹੜੇ ਖੁਦਾ ਦੇ ਪਾਕ ਰੂਹ ਦੀ ਹਿਦਾਇਤ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ ਉਹਨਾਂ ਦੇ ਖਿਆਲ ਪਾਕ ਰੂਹ ਦੀਆਂ ਗੱਲਾਂ ਨਾਲ ਭਰੇ ਦੇ ਨੇ। ਜਿਨ੍ਹਾਂ ਦੇ ਖਿਆਲ ਨਫਸਾਨੀ ਖਾਹਿਸ਼ਾਂ ਦੇ ਮੁਤਾਬਕ ਹਨ ਉਹਨਾਂ ਦਾ ਇਨਜਾਮ ਮੌਤ ਹੈ ਅਤੇ ਜਿਨ੍ਹਾਂ ਦੇ ਖਿਆਲ ਪਾਕ ਰੂਹ ਦੀ ਹਿਦਾਇਤ ਦੇ ਮੁਤਾਬਕ ਹਨ ਉਹਨਾਂ ਦਾ ਅੰਜਾਮ ਜ਼ਿੰਦਗੀ ਅਤੇ ਇਤਮੀਨਾਨ ਹੈ। ਜਿਨ੍ਹਾਂ ਦੇ ਖਿਆਲ ਨਫਸਿਆਨੀ ਖਾਹਿਸ਼ਾਂ ਦੇ ਕਬਜ਼ੇ ਵਿੱਚ ਹਨ ਉਹ ਖੁਦਾ ਨਾਲ ਦੁਸ਼ਮਣੀ ਰੱਖਦੇ ਨੇ, ਕਿਉਂ ਜੇ ਉਹ ਨਾ ਸਿਰਫ ਉਸਦੀਆਂ ਹੁਕਮਾਂ ਦੇ ਮੁਤਾਬਕ ਨਹੀਂ ਚੱਲਦੇ ਬਲਕਿ ਉਹਨਾਂ ਵਾਸਤੇ ਇਹ ਮੁਮਕਿਨ ਹੀ ਨਹੀਂ ਜੇ ਚੱਲਣ। ਬਸ ਫਿਰ ਜ਼ਾਹਿਰ ਹੈ ਜੇ ਜਿਨ੍ਹਾਂ ਦੇ ਖਿਆਲ ਨਫਸਾਨੀ ਖਾਹਿਸ਼ਾਂ ਦੇ ਕਬਜ਼ੇ ਵਿੱਚ ਹਨ ਉਹ ਕਦੇ ਵੀ ਖੁਦਾ ਕੋ ਖੁਸ਼ ਨਹੀਂ ਰੱਖ ਸਕਦੇ। ਪਰ ਤੁਸੀਂ ਆਪਣੀ ਨਫਸਾਨੀ ਖਾਹਿਸ਼ਾਂ ਦੇ ਮੁਤਾਬਕ ਜ਼ਿੰਦਗੀ ਨਹੀਂ ਗੁਜ਼ਾਰਦੇ ਹੋ ਬਲਕਿ ਤੁਸੀਂ ਖੁਦਾ ਦੇ ਪਾਕ ਰੂਹ ਦੇ ਮੁਤਾਬਕ ਚੱਲਦੇ ਹੋ, ਕਿਉਂ ਜੇ ਖੁਦਾ ਦਾ ਪਾਕ ਰੂਹ ਤੁਸਾਂ ਦੇ ਅੰਦਰ ਰਹਿੰਦਾ ਹੈ। ਉਹ ਸ਼ਖਸ ਈਸਾ ਉਲ ਮਸੀਹ ਦੇ ਖਾਸ ਲੋਕਾਂ ਵਿੱਚੋਂ ਨਹੀਂ ਜਿਸ ਦੇ ਅੰਦਰ ਖੁਦਾ ਦਾ ਪਾਕ ਰੂਹ ਨਹੀਂ ਰਹਿੰਦਾ। ਪਰ ਜਦੋਂ ਈਸਾ ਉਲ ਮਸੀਹ ਤੁਸਾਂ ਦੇ ਅੰਦਰ ਰਹਿੰਦਾ ਹੈ ਤਾਂ ਫਿਰ ਪਾਕ ਰੂਹ ਖੁਦਾ ਨਾਲ ਸਹੀ ਰਿਸ਼ਤਾ ਕਾਇਮ ਹੋਣੇ ਦੀ ਵਜ੍ਹਾ ਨਾਲ ਜ਼ਿੰਦਗੀ ਦੇ ਸੀ। ਹਾਲਾਂਕਿ ਗੁਨਾਹ ਦੀ ਵਜ੍ਹਾ ਨਾਲ ਬਦਨ ਮਰ ਜੁਲਦਾ ਹੈ, ਕਿਉਂ ਜੇ ਖੁਦਾ ਆਪਣੇ ਪਾਕ ਰੂਹ ਦੇ ਜ਼ਰੀਏ ਨਾਲ ਈਸਾ ਉਲ ਮਸੀਹ ਕੋ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਜਿਹੜਾ ਤੁਸਾਂ ਦੇ ਅੰਦਰ ਰਹਿੰਦਾ ਹੈ, ਅਤੇ ਫਿਰ ਉਹੀ ਖੁਦਾ ਤੁਸਾਂ ਦੇ ਬਦਨ ਕੋ ਵੀ ਜ਼ਿੰਦਾ ਕਰਸੀ, ਕਿਉਂ ਜੇ ਉਹੀ ਰੂਹ ਤੁਸਾਂ ਦੇ ਅੰਦਰ ਵੀ ਰਹਿੰਦਾ ਹੈ। ਮੜਿਓ ਅਜ਼ੀਜ਼ੋ, ਮਤਲਬ ਇਹ ਜੇ ਅਸਾਂ ਕੋ ਆਪਣੀ ਨਫਸਾਨੀ ਖਾਹਿਸ਼ਾਂ ਦੇ ਮੁਤਾਬਕ ਜ਼ਿੰਦਗੀ ਨਹੀਂ ਗੁਜ਼ਾਰਨੀ ਚਾਹੀਦੀ। ਜੇ ਕਦੇ ਤੁਸੀਂ ਆਪਣੀ ਨਫਸਾਨੀ ਖਾਹਿਸ਼ਾਂ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਸੋ ਤਾਂ ਤੁਸਾਂ ਕੋ ਜ਼ਰੂਰ ਮਰਨਾ ਪੈਸੀ। ਪਰ ਤੁਸੀਂ ਪਾਕ ਰੂਹ ਦੀ ਮਦਦ ਨਾਲ ਆਪਣੀਆਂ ਨਫਸਾਨੀ ਖਾਹਿਸ਼ਾਂ ਕੋ ਖਤਮ ਕਰੋ ਅਤੇ ਤੁਸੀਂ ਜ਼ਿੰਦਾ ਰਹਿ ਸੋ। ਜੇ ਕਦੇ ਖੁਦਾ ਦਾ ਪਾਕ ਰੂਹ ਤੁਸਾਂ ਦੀ ਹਿਦਾਇਤ ਕਰਦਾ ਹੈ ਤਾਂ ਫਿਰ ਇਹ ਸਬੂਤ ਹੈ ਜੇ ਤੁਸੀਂ ਪੁੱਤਰਾਂ ਨਾਲੋਂ ਖੁਦਾ ਦੇ ਖਾਨਦਾਨਾਂ ਵਿੱਚ ਸ਼ਾਮਲ ਹੋ ਗਏ ਹੋ। ਤੁਸਾਂ ਕੋ ਨੌਕਰਾਂ ਨਾਲੋਂ ਡਰਨਾ ਨਹੀਂ ਚਾਹੀਦਾ, ਕਿ ਅਜੇ ਖੁਦਾ ਦੇ ਪਾਕ ਰੂਹ ਦੇ ਜ਼ਰੀਏ ਨਾਲ ਤੁਸੀਂ ਇਹ ਜਿਹੀ ਹਾਲਤਾਂ ਤੋਂ ਆਜ਼ਾਦ ਹੋ ਗਏ ਹੋ, ਬਲਕਿ ਤੁਸਾਂ ਕੋ ਪੁੱਤਰ ਹੋਣੇ ਦਾ ਹੱਕ ਮਿਲ ਗਿਆ, ਜਿਸ ਵਜ੍ਹਾ ਨਾਲ ਅਸੀਂ ਇਸ ਤਰ੍ਹਾਂ ਆ ਹੱਕਦੇ ਹਾਂ ਜੇ ਇਹ ਪਿਆ। ਕਿਉਂ ਜੇ ਖੁਦਾ ਦਾ ਰੂਹ ਅਸਾਂ ਦੇ ਦਿਲਾਂ ਵਿੱਚ ਗਵਾਹੀ ਦਿੰਦਾ ਹੈ ਜੇ ਅਸੀਂ ਖੁਦਾ ਦੇ ਖਾਨਦਾਨਾਂ ਵਿੱਚ ਪੁੱਤਰ ਬਣ ਗਏ ਹਾਂ। ਜੇ ਕਦੇ ਅਸੀਂ ਖੁਦਾ ਦੇ ਖਾਨਦਾਨਾਂ ਵਿੱਚ ਪੁੱਤਰ ਬਣ ਗਏ ਹਾਂ ਤਾਂ ਫਿਰ ਇਹ ਵੀ ਸੱਚ ਹੈ ਜੇ ਅਸੀਂ ਖੁਦਾ ਦੇ ਵਾਰਸ ਵੀ ਬਣ ਗਏ ਹਾਂ ਬਲਕਿ ਈਸਾ ਉਲ ਮਸੀਹ ਦੇ ਨਾਲ ਨਾਲ। ਜੇ ਕਦੇ ਅਸੀਂ ਉਸ ਨਾਲੋਂ ਮੁਸੀਬਤਾਂ ਤਕਲੀਫਾਂ ਬਰਦਾਸ਼ਤ ਵੀ ਕਰਾਂ ਤਾਂ ਜੇ ਉਸ ਦੇ ਜਲਾਲਾਂ ਵਿੱਚ ਵੀ ਸ਼ਰੀਕ ਹੋਵਾਂ, ਤਾਂ ਮੁਕੋ ਯਕੀਨ ਹੈ ਜੇ ਜਿਹੜਾ ਕੁਝ ਅਸੀਂ ਇਸ ਦੁਨੀਆ ਵਿੱਚ ਬਰਦਾਸ਼ਤ ਕਰਦੇ ਹਾਂ ਉਹ ਉਸ ਜਲਾਲਾਂ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਜਿਹੜਾ ਆਉਣ ਵਾਲੇ ਜ਼ਮਾਨੇ ਵਿੱਚ ਅਸਾਂ 'ਤੇ ਜ਼ਾਹਿਰ ਹੋ ਸੀ। ਇਸ ਵਾਸਤੇ ਸਾਰੀ ਮਖਲੂਕ ਵੀ ਬੜੇ ਸ਼ੌਕਾਂ ਨਾਲ ਉਸ ਵੇਲੇ ਦਾ ਇੰਤਜ਼ਾਰ ਕਰਦੀ ਹੈ ਜਿਸ ਵੇਲੇ ਖੁਦਾ ਦੇ ਪੁੱਤਰਾਂ ਕੋ ਜ਼ਾਹਿਰ ਕੀਤਾ ਜੁਲ ਸੀ। ਇਹ ਇਸ ਵਾਸਤੇ ਹੁੰਦਾ ਹੈ ਕਿ ਅਜੇ ਖੁਦਾ ਦੇ ਆਖਣੇ ਨਾਲ ਮਖਲੂਕ ਵੀ ਖਾਕੀ ਬਣ ਗਈ ਸੀ। ਇਹ ਮਖਲੂਕ ਦਾ ਆਪਣਾ ਫੈਸਲਾ ਨਾ ਸਾ ਬਲਕਿ ਖੁਦਾ ਸੁਣ ਉਸਦਾ ਫੈਸਲਾ ਕੀਤਾ ਸਾ, ਲੇਕਿਨ ਇਸ ਉਮੀਦਾਂ ਨਾਲ ਖੁਦਾ ਸੁਣ ਇਹ ਜਾਂ ਕੀਤਾ ਸਾ ਜੇ ਮਖਲੂਕ ਵੀ ਖਾਕੀ ਹੋਣੇ ਦੀ ਹਾਲਤਾਂ ਵਿੱਚੋਂ ਨਿਕਲ ਕੇ ਆਜ਼ਾਦ ਹੋ ਚੁੱਲੇ ਅਤੇ ਉਹ ਖੁਦਾ ਦੇ ਪੁੱਤਰਾਂ ਨਾਲੋਂ ਆਜ਼ਾਦ ਵੀ ਹੋਵੇ ਅਤੇ ਜਲਾਲਾ ਵਿੱਚ ਵੀ ਸ਼ਾਮਲ ਹੋਵੇ। ਕਿਉਂ ਜੇ ਅਸਾਂ ਕੋ ਪਤਾ ਹੈ ਜੇ ਅਜਾਂ ਤਾਣੂ ਸਾਰੀ ਮਖਲੂਕ ਸੂਲਾਂ ਨਾਲ ਇਸ ਤਰ੍ਹਾਂ ਤੜਫਦੀ ਹੈ ਜਿਸ ਤਰ੍ਹਾਂ ਕਸਾ ਕੁੜੀ ਦਾ ਬੱਚਾ ਪੈਦਾ ਹੋਣੇ ਵਾਲਾ ਹੁੰਦਾ ਹੈ, ਅਤੇ ਨਾ ਸਿਰਫ ਮਖਲੂਕ ਬਲਕਿ ਅਸੀਂ ਵੀ ਆਪਣੇ ਦਿਲਾਂ ਵਿੱਚ ਤੜਫਦੇ ਹਾਂ। ਕਿਉਂ ਜੇ ਅਸਾਂ ਸਿਰਫ ਥੋੜ੍ਹਾ ਜਿਹਾ ਦੇਖਿਆ ਹੈ ਜੇ ਖੁਦਾ ਦੇ ਰੂਹ ਦੀ ਤਰਫੋਂ ਅਸਾਂ ਕੋ ਕੀ ਮਿਲ ਸੀ, ਅਤੇ ਅਸੀਂ ਬੜੀ ਸ਼ੌਕਾਂ ਨਾਲ ਉਸ ਵਕਤਾਂ ਦਾ ਇੰਤਜ਼ਾਰ ਕਰਦੇ ਹਾਂ ਜਦੋਂ ਅਸੀਂ ਪੁੱਤਰਾਂ ਦੀ ਪੂਰੀ ਹਾਲਤਾਂ ਵਿੱਚ ਸ਼ਾਮਲ ਹੋ ਸਾਂ, ਜਿਸ ਵਿੱਚ ਅਸਾਂ ਦੇ ਬਦਨਾਂ ਦੀ ਆਜ਼ਾਦੀ ਵੀ ਹੋ ਸੀ। ਜਿਹੜੀ ਨਿਜਾਤ ਅਸਾਂ ਕੋ ਮਿਲੀ ਹੈ ਉਹ ਅਸਾਂ ਕੋ ਉਮੀਦ ਵੀ ਦਿੰਦੀ ਹੈ, ਅਤੇ ਜਦੋਂ ਉਮੀਦ ਪੂਰੀ ਹੁੰਦੀ ਹੈ ਤਾਂ ਫਿਰ ਉਹ ਉਮੀਦ ਨਹੀਂ ਰਹਿੰਦੀ, ਕਿ ਅਜੇ ਜਦੋਂ ਕਸਾ ਕੋ ਉਹ ਚੀਜ਼ ਥਾ ਜੁਲੇ ਜਿਸ ਦੀ ਉਮੀਦ ਉਹ ਕਰਦਾ ਹੈ ਤਾਂ ਫਿਰ ਉਸ ਕੋ ਉਸ ਦੀ ਉਮੀਦ ਕਰਨੇ ਦੀ ਜ਼ਰੂਰਤ ਨਹੀਂ ਰਹਿੰਦੀ। ਜੇ ਕਦੇ ਅਸੀਂ ਉਸ ਚੀਜ਼ਾਂ ਦੀ ਉਮੀਦ ਕਰਦੇ ਹਾਂ ਜਿਹੜੀ ਹੋਣਾ ਤਾਣੂੰ ਨਜ਼ਰ ਨਹੀਂ ਆਉਂਦੀ, ਤਾਂ ਫਿਰ ਅਸਾਂ ਕੋ ਬੜੇ ਸਬਰ ਨਾਲ ਉਸਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਇਸੀ ਤਰ੍ਹਾਂ ਖੁਦਾ ਦਾ ਰੂਹ ਵੀ ਅਸਾਂ ਦੀ ਕਮਜ਼ੋਰੀ ਵਿੱਚ ਅਸਾਂ ਦੀ ਮਦਦ ਕਰਦਾ ਹੈ ਕਿ ਅੰਜ ਅਸਾਂ ਕੁਝ ਸਮਝ ਨਹੀਂ ਆਉਂਦੀ ਜੇ ਕਿਸ ਤਰ੍ਹਾਂ ਦੁਆ ਕਰਾਂ। ਪਰ ਖੁਦਾ ਦਾ ਰੂਹ ਖੁਦ ਅਸਾਂ ਵਾਸਤੇ ਲਫਜ਼ਾਂ ਦੇ ਬਗੈਰ ਬੜੇ ਅਹਿਸਾਨਾਂ ਨਾਲ ਦੁਆ ਕਰਦਾ ਹੈ। ਅਤੇ ਖੁਦਾ ਜਿਹੜਾ ਦਿਲਾਂ ਕੋ ਪਰਖਦਾ ਹੈ ਉਸਕੋ ਪਤਾ ਲੱਗਦਾ ਹੈ ਜੇ ਰੂਹ ਦੀ ਕੀ ਗੱਲ ਹੈ, ਕਿ ਜੇ ਰੂਹ ਖੁਦਾ ਦਿਆਂ ਖਾਸ ਲੋਕਾਂ ਵਾਸਤੇ ਖੁਦਾ ਦੀ ਮਰਜ਼ੀ ਨਾਲ ਹੀ ਦੁਆ ਕਰਦਾ ਹੈ। ਅਸੀਂ ਇਹ ਸਮਝਦੇ ਹਾਂ ਜੇ ਖੁਦਾ ਉਹਨਾਂ ਵਾਸਤੇ ਸਾਰੀਆਂ ਗੱਲਾਂ ਤੋਂ ਅੱਛਾ ਹੀ ਬਣਾ ਸਕਦਾ ਹੈ ਜਿਹੜੇ ਖੁਦਾ ਨਾਲ ਮੁਹੱਬਤ ਰੱਖਦੇ ਨੇ ਅਤੇ ਜਿਹਨਾਂ ਕੋਲ ਖੁਦਾ ਸੁਣ ਆਪਣੀ ਮਰਜ਼ੀ ਦੇ ਮੁਤਾਬਕ ਬੁਲਾਇਆ ਹੈ। ਖੁਦਾ ਪਹਿਲਿਆਂ ਉਹਨਾਂ ਕੋਲ ਜਾਣਦਾ ਵੀ ਆਸਾ ਅਤੇ ਉਹਨਾਂ ਕੋਲ ਚੁਣਿਆ ਵੀ ਜਿਹੜੇ ਉਸਦੇ ਪੁੱਤਰ ਈਸਾ ਮਸੀਹ ਨਾਲੋਂ ਬਣਦੇ ਜੁਲਦੇ ਹਨ, ਤਾਂ ਜੀ ਈਸਾ ਮਸੀਹ ਉਹਨਾਂ ਸਾਰਿਆਂ ਵਿੱਚੋਂ ਪਹਿਲਾ ਹੋਵੇ ਜਿਹੜੇ ਉਸਦੇ ਈਮਾਨ ਆਣਨੇ ਨਾਲ ਖੁਦਾ ਦੇ ਖਾਨਦਾਨਾਂ ਵਿੱਚ ਉਸਦੇ ਭਰਾ ਬਣ ਸਨ। ਜਿਹਨਾਂ ਕੋਲ ਖੁਦਾ ਸੁਣ ਚੁਣਿਆ ਹੈ ਉਹਨਾਂ ਕੋਲ ਉਸ ਹੁਣ ਬੁਲਾਇਆ ਵੀ, ਅਤੇ ਜਿਹਨਾਂ ਕੋਲ ਉਸ ਹੁਣ ਬੁਲਾਇਆ ਹੈ ਅਤੇ ਆਪਣੇ ਨਾਲ ਉਹਨਾਂ ਦਾ ਰਿਸ਼ਤਾ ਵੀ ਕਾਇਮ ਕੀਤਾ, ਅਤੇ ਜਿਹਨਾਂ ਦਾ ਰਿਸ਼ਤਾ ਉਸ ਨਾਲ ਕਾਇਮ ਹੋਇਆ ਹੈ ਅਤੇ ਉਹ ਉਹਨਾਂ ਕੋਲ ਆਪਣੇ ਜਲਾਲਾ ਵਿੱਚ ਵੀ ਹਿੱਸਾਦਾਰ ਬਣਾ ਸੀ। ਫਿਰ ਇਹਨਾਂ ਗੱਲਾਂ ਦੇ ਬਾਰੇ ਵਿੱਚ ਅਸੀਂ ਕੀ ਆਖਾਂ, ਕਿਹੜਾ ਸ਼ਖਸ ਹੈ ਜਿਹੜਾ ਅਸਾਂ ਦਾ ਮੁਕਾਬਲਾ ਕਰ ਰਿਹਾ ਸੀ ਜਦੋਂ ਖੁਦਾ ਅਸਾਂ ਨਾਲ ਹੁੰਦਾ ਹੈ। ਖੁਦਾ ਸੁਣ ਆਪਣੇ ਪੁੱਤਰਾਂ ਕੋ ਵੀ ਪਿੱਛੇ ਨਹੀਂ ਰੱਖਿਆ ਬਲਕਿ ਉਸਕੋ ਅਸਾਂ ਦੀ ਖਾਤਰ ਕੁਰਬਾਨੀ ਵਾਸਤੇ ਦੇ ਛੁੜਿਆ। ਫਿਰ ਜਦੋਂ ਇਹ ਜਾ ਕੀਤਾ ਹੈ ਤਾਂ ਫਿਰ ਇਹ ਕਿਸ ਤਰ੍ਹਾਂ ਵਕਤ ਹੈ ਜੇ ਉਹ ਅਸਾਂ ਕੋ ਉਸਦੇ ਨਾਲ ਨਾਲ ਸਾਰਾ ਕੁਝ ਨਾ ਦੇਵੇ? ਕਿਹੜਾ ਸ਼ਖਸ ਉਹਨਾਂ ਦੇ ਖਿਲਾਫ਼ ਕੁਝ ਆਖਕ ਸੀ ਜਿਹਨਾਂ ਕੋ ਖੁਦਾ ਸੁਣ ਆਪਣੇ ਵਾਸਤੇ ਚੁਣਿਆ ਹੈ? ਖੁਦਾ ਹੀ ਹੈ ਜਿਹੜਾ ਉਹਨਾਂ ਦੀ ਸਫਾਈ ਕਰਦਾ ਹੈ। ਫਿਰ ਕਿਹੜਾ ਸ਼ਖਸ ਉਹਨਾਂ 'ਤੇ ਇਲਜ਼ਾਮ ਲਾ ਸਕਦਾ ਹੈ? ਈਸਾ ਉਲਮਸੀਹ ਮਰ ਵੀ ਗਿਆ ਅਤੇ ਮੁਰਦਿਆਂ ਵਿੱਚੋਂ ਜ਼ਿੰਦਾ ਵੀ ਹੋਇਆ, ਅਤੇ ਉਹ ਹੁਣ ਖੁਦਾ ਦੇ ਸੱਜੇ ਹੱਥਾਂ 'ਤੇ ਬੈਠੇ ਦਾ ਅਸਾਂ ਵਾਸਤੇ ਦੁਆ ਕਰਦਾ ਹੈ। ਫਿਰ ਕਿਹੜਾ ਸ਼ਖਸ ਅਸਾਂ ਕੋਈ ਈਸਾ ਉਲਮਸੀਹ ਦੀ ਮੁਹੱਬਤ ਤੋਂ ਕਨੀ ਕਰ ਸਕਦਾ ਹੈ? ਕਿਹੜੀਆਂ ਮੁਸੀਬਤਾਂ, ਤਕਲੀਫਾਂ, ਮੁਖਾਲਫਤਾਂ, ਕਾਤ, ਭੁੱਖ ਨੰਗ, ਖਤਰੇ ਅਤੇ ਜੰਗਾਂ ਹੋ ਸਕਦੀਆਂ ਜਿਹੜੀਆਂ ਅਸਾਂ ਕੋ ਖੁਦਾ ਦੀ ਮੁਹੱਬਤ ਤੋਂ ਦੂਰ ਰੱਖਣ? ਇਹ ਅਸਾਂ 'ਤੇ ਜ਼ਰੂਰ ਆਸਨ ਕਿ ਅਜੇ ਖੁਦਾ ਦੇ ਕਲਾਮਾਂ ਵਿੱਚ ਲਿਖਿਆ ਹੈ ਜੇ ਖੁਦਾ ਦੀ ਖਾਤਰ ਸਾਰੀ ਦਿਹਾੜ ਅਸਾਂ ਦੇ ਸਿਰੇ 'ਤੇ ਮੌਤ ਖਲਤੀ ਦੀ ਨਜ਼ਰ ਆਉਂਦੀ ਹੈ, ਅਸੀਂ ਹਲਾਲ ਹੋਣੇ ਵਾਲੀਆਂ ਪੇੜਾਂ ਦੇ ਬਰਾਬਰ ਸਮਝੇ ਜੁਲਦੇ ਹਾਂ। ਫਿਰ ਵੀ ਇਹਨਾਂ ਸਾਰੀਆਂ ਹਾਲਤਾਂ ਵਿੱਚ ਉਸੀ ਦੇ ਵਸੀਲੇ ਨਾਲ ਜਿਸ ਹੁਣ ਅਸਾਂ ਨਾਲ ਮੁਹੱਬਤ ਕੀਤੀ ਆ ਸੀ ਅਸੀਂ ਫਤਿਹਮੰਦ ਹੁੰਦੇ ਹਾਂ। ਮਾੜਾ ਪੱਕਾ ਯਕੀਨ ਹੈ ਜੇ ਕੋਈ ਸ਼ੈ ਇਹ ਜੀਨੀ ਨਾ ਮੌਤ ਅਤੇ ਨਾ ਜ਼ਿੰਦਗੀ, ਨਾ ਫਰਿਸ਼ਤੇ ਅਤੇ ਨਾ ਕੋਈ ਹੋਰ ਅਸਮਾਨੀ ਤਾਕਤ ਜਾਂ ਹਸਤੀ, ਨਾ ਹਾਲ ਅਤੇ ਨਾ ਮੁਸਤਕਬਲ ਦੀਆਂ ਗੱਲਾਂ, ਨਾ ਕੋਈ ਸ਼ੈ ਜਿਹੜੀ ਦੁਨੀਆ ਕੋਲੋਂ ਉੱਚੀ ਅਤੇ ਨਾ ਕੋਈ ਸ਼ੈ ਜਿਹੜੀ ਦੁਨੀਆ ਕੋਲੋਂ ਡੂੰਘੀ ਅਤੇ ਨਾ ਕੋਈ ਸ਼ੈ ਜਿਹੜੀ ਦੁਨੀਆ ਵਿੱਚ ਅਸਾਂ ਕੋ ਉਸੀ ਖੁਦਾ ਦੀ ਮੁਹੱਬਤ ਕੋਲੋਂ ਕਨੀਕਾ ਰੱਖਦੀ ਹੈ ਜਿਹੜੀ ਅਸਾਂ ਦੇ ਖੁਦਾਵੰਦ ਈਸਾ ਮਸੀਹ ਦੇ ਜ਼ਰੀਏ ਅਸਾਂ 'ਤੇ ਜ਼ਾਹਿਰ ਹੋਈ ਹੈ।